ਸਾਰੇ ਦੇ ਸਾਰੇ ਹਿਰਦੇ ਮੁਰਝਾਏ ਨਾ ਰਹਿ ਜਾਣ, ਖਿਆਲਾਂ ਦੀ ਉਡਾਰੀ ਕਿਸੇ ਹੋਰ ਪਾਸੇ ਨਾ ਹੋਵੇ ਕਿ ਗੁਰੂ ਸੰਗਤ ਵਿੱਚ ਸਵਾਏ ਹੋਣ, ਸਵਾਏ ਮਾਨ ਹੋਣ ਤੇ ਮਨ ਕਿਤੇ ਹੋਰ ਉਡਾਰੀਆਂ ਮਾਰਦਾ ਫਿਰੇ। ਕਹਿਣ ਲੱਗੇ ਨਹੀਂ ਨਹੀਂ, ਆਪਣਾ ਖੜਾਓ ਪੈਦਾ ਕਰੋ, ਹਿਰਦੇ ਵਿੱਚੋਂ ਪ੍ਰੇਮ ਪੈਦਾ ਕਰੋ ਕਿ ਗੁਰੂ ਕੇ ਸ਼ਬਦ ਨੂੰ ਸੁਣਨਾ, ਗੁਰੂ ਕੇ ਸ਼ਬਦ ਨੂੰ ਸੁਣ ਕੇ ਆਪਣਾ ਆਪਾ ਨਾਨਕ ਭਗਤਾਂ ਸਦਾ ਵਿਗਾਸ ਵਿਗਾਸ ਵਿੱਚ ਲੈ ਜਾਂਦਾ, ਆਪਣੇ ਅੰਦਰ ਇੱਕ ਖੜਾਓ ਪੈਦਾ ਕਰਨਾ ਕਿ ਮੇਰਾ ਮਨ ਬੁਝਿਆ ਬੁਝਿਆ ਨਾ ਰਹਿ ਜਾਏ। ਇੱਕ ਮੈਂ ਇੱਥੇ ਅਰਜ਼ ਕਰਦੇ ਹਾਂ, ਉਹ ਵੀ ਸੰਸਾਰੀ ਲੋਕ ਨੇ, ਯਤਨ ਕਰਦੇ ਨੇ ਕਦੀ ਹੱਸੀਏ ਕਦੀ ਖੜਾਓ ਵਿੱਚ ਜਾਈਏ, ਭਾਵੇਂ ਨਕਲੀ ਹਾਸਾ ਹੀ ਕਿਤੋਂ ਮਿਲਦਾ ਹੋਵੇ, ਪਰ ਸਤਿਗੁਰੂ ਕਹਿੰਦੇ ਨੇ ਤੂੰ ਨਕਲੀ ਹਾਸੇ ਵਿੱਚ ਜਾਣ ਦੀ ਬਜਾਏ ਆ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਤੇ ਹਰ ਜਨ ਗੁਣ ਗਾਵਤ ਹੱਸਿਆ। ਹਰੀ ਦਾ ਜਨ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦਿਆਂ ਕਰਦਿਆਂ ਅੰਦਰੋਂ ਇਤਨੇ ਖੜਾਓ ਵਿੱਚ ਚਲਾ ਜਾਂਦਾ, ਇਤਨੇ ਖੜਾਓ ਵਿੱਚ ਚਲਾ ਜਾਂਦਾ ਕਿ ਉਸ ਦੀ ਜ਼ਿੰਦਗੀ ਵਿੱਚ ਕਦੀ ਵੀ ਗਮ ਦੀ ਗੱਲ ਨਹੀਂ ਰਹਿੰਦੀ, ਬਲਕਿ ਗਮ ਆ ਵੀ ਜਾਣ ਤੇ ਇੱਕ ਅਦੀਬ ਕਹਿੰਦਾ ਕਿ ਹੁਣ ਤੇ ਹਾਲਤ ਮੇਰੀ ਇਹ ਬਣ ਗਈ ਹੈ ਕਿ ਮੁਸਕੁਰਾ ਕੇ ਜਿਨ ਕੋ ਗਮ ਕਾ ਪੀਣਾ ਆ ਗਿਆ, ਇਹ ਹਕੀਕਤ ਹੈ ਕਿ ਉਨਕੋ ਜਹਾਂ ਮੇ ਜੀਣਾ ਆ ਗਿਆ। ਰੁੱਤ ਸਰਸ ਬਸੰਤ ਮਾ ਚੇਤ ਵੈਸਾਖ ਸੁਖ ਮਾਸ ਜੀਓ, ਹਜੂਰ ਕਹਿੰਦੇ ਨੇ ਇਹ ਰੁੱਤ ਬਸੰਤ ਦੀ ਆਈ ਹੈ, ਸਾ ਰਸ ਕਹੀਏ ਇਹ ਰਸ ਵਾਲੀ ਬਣ ਕੇ ਆਈ ਹੈ, ਇਸ ਨੇ ਤੇ ਇੱਕ ਇੱਕ ਪੱਤੇ ਨੂੰ ਐਸੀ ਨਵੀਨਤਾ ਦੇ ਕੇ ਪ੍ਰਗਟ ਕਰਨਾ। ਉਹੀ ਦਰਖਤ ਜਿਹੜਾ ਪੱਤ ਝੜ ਨਾਲ ਲੋਕ ਕਹਿੰਦੇ ਸੀ ਕਿ ਇਸ ਦੀ ਪੱਤ ਝੜ ਗਈ ਹੈ, ਇਸ ਦੇ ਪੱਤੇ ਝੜ ਗਏ ਨੇ। ਪੱਤ ਝੜ ਦੇ ਅਰਥ ਜ਼ਰੂਰ ਧਿਆਨ ਚ ਲੈਣਾ, ਦਰਖਤ ਦੀਆਂ ਟਾਹਣੀਆਂ ਨੰਗੀਆਂ ਹੋ ਗਈਆਂ, ਉਹ ਪੱਤਿਆਂ ਨੇ ਜੋ ਢੱਕੀਆਂ ਹੋਈਆਂ ਸੀ, ਜੋ ਇੱਜ਼ਤ ਬਣਾਈ ਹੋਈ ਸੀ ਉਸ ਦਰਖਤ ਦੀ, ਉਹ ਸਾਰੇ ਦੇ ਸਾਰੇ ਪੱਤੇ ਝੜ ਗਏ। ਲੋਕਾਂ ਆਖਿਆ ਦਰਖਤ ਦੀ ਪੱਤ ਝੜ ਗਈ ਹੈ, ਹਜ਼ੂਰ ਕਹਿਣ ਲੱਗੇ ਆਈ ਬਸੰਤ ਰੁੱਤ ਨੇ ਨਵੇਂ ਪੱਤੇ ਪੈਦਾ ਕੀਤੇ, ਉਸ ਦਰਖਤ ਦੀ ਇੱਜ਼ਤ ਬਣ ਗਈ ਤੇਰੀ ਜ਼ਿੰਦਗੀ ਵਿੱਚ, ਕਿਤੇ ਗੁਰੂ ਕੇ ਸ਼ਬਦ ਗੁਰੂ ਕੇ ਨਾਮ ਗੁਰੂ ਕੇ ਪ੍ਰੇਮ ਰਸ ਨਾਲ ਤੇਰਾ ਹਿਰਦਾ ਭਰ ਜਾਏ ਤੇ ਤੇਰੀ ਵੀ ਇੱਜ਼ਤ ਲੋਕ ਤੇ ਪ੍ਰਲੋਕ ਬਣ ਜਾਏ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪੱਤ ਮੇਰੀ, ਹੇ ਮੇਰੇ ਮਾਲਕ ਤੂੰ ਮੇਰੇ ਅੰਦਰ ਜਿਹੜਾ ਪ੍ਰੇਮ ਭਰ ਦਿੱਤਾ ਇਹ ਐਸਾ ਕੀਮਤੀ ਰੇਸ਼ਮੀ ਵਸਤਰ ਮੈਨੂੰ ਦੇ ਦਿੱਤਾ ਕਿ ਇਸ ਨਾਲ ਹੁਣ ਮੇਰੀ ਲੋਕ ਅਤੇ ਪ੍ਰਲੋਕ ਵਿੱਚ ਇੱਜ਼ਤ ਬਚ ਗਈ ਹੈ। ਬਸ ਇਹ ਕਹਿ ਲਈਏ ਰੁੱਤ ਸਰਸ ਬਸੰਤ ਮਾਹ ਚੇਤ ਵੈਸਾਖ ਸੁਖ ਮਾਸ ਜੀਓ, ਚੇਤਰ ਅਤੇ ਵਿਸਾਖ ਦੇ ਇਹ ਦੋ ਮਹੀਨਿਆਂ ਦੀ ਆਈ ਬਸੰਤ ਰੁੱਤ, ਹਜ਼ੂਰ ਕਹਿਣ ਲੱਗੇ ਤੇਰੇ ਵਾਸਤੇ ਸੁੱਖ ਦਾ ਮਹੀਨਾ ਬਣ ਕੇ ਆਈ ਹੈ। ਤੂੰ ਆਪਣੀ ਜ਼ਿੰਦਗੀ ਵਿੱਚ ਇਸ ਬਸੰਤ ਨਾਲ ਜੁੜਨਾ ਕਰੀ ਕਿ ਤੇਰੀ ਜ਼ਿੰਦਗੀ ਵਿੱਚ ਖੜਾਓ ਬਣ ਜਾਏ। ਕਹਿੰਦੇ ਨੇ ਰਾਬੀਆ ਭਗਤਨੀ ਇਬਾਦਤ ਕਰਨ ਵਾਲੀ ਅੰਦਰ ਦੀ ਸੁਰਤ ਦਾ ਰੱਬ ਨਾਲ ਸੁਮੇਲ ਹੋ ਗਿਆ, ਆਪਣੇ ਅੰਦਰ ਬੈਠੀ ਸੀ ਤੇ ਬਾਹਰੋਂ ਆਏ ਹਸਨ ਫਕੀਰ ਨੇ ਆਵਾਜ਼ ਦਿੱਤੀ, ਹੈ ਰਾਬੀਆ ਇਸ ਵੇਲੇ ਵੀ ਅੰਦਰ ਬੜੀ ਬੈਠੀ। ਬਸੰਤ ਦੀ ਰੁੱਤ ਹੈ, ਸੁਬਾ ਸੁਬਾ ਦਾ ਸਮਾਂ, ਸੂਰਜ ਬੜੇ ਸੋਹਣੇ ਮਿੱਠੇ ਮਿੱਠੇ ਪ੍ਰਕਾਸ਼ ਨੂੰ ਲੈ ਕੇ ਨਿਕਲੇ, ਠੰਡੀ ਠੰਡੀ ਹਵਾ ਚੱਲ ਰਹੀ ਹੈ, ਉਹ ਵੀ ਅਕੇਲੀ ਨਹੀਂ ਬਸੰਤ ਰੁੱਤ ਦੇ ਫੁੱਲਾਂ ਨਾਲ ਖੁਸ਼ਬੂਵਾਨ ਹੋ ਕੇ ਚੱਲ ਰਹੀ ਹੈ। ਬਾਹਰ ਨਿਕਲ, ਬਸੰਤ ਦਾ ਨਜ਼ਾਰਾ ਦੇਖ, ਸੋਹਣੇ ਸੋਹਣੇ ਖਿੜੇ ਫੁੱਲ ਦੇਖ, ਫੁੱਲਾਂ ਨਾਲ ਮਿਲ ਕੇ ਆਈ ਹਵਾ ਦਾ ਆਨੰਦ ਮਾਣ, ਖੋਲ ਦਰਵਾਜ਼ਾ, ਨਿਕਲ ਬਾਹਰ ਤੇ ਦੇਖ ਬਸੰਤ ਰੁੱਤ ਤੇ ਕੁਦਰਤ ਦੇ ਨਜ਼ਾਰੇ ਨੂੰ। ਤੇ ਰਾਬੀਆ ਨੇ ਨਾ ਦਰਵਾਜ਼ਾ ਖੋਲਣ ਦੀ ਬਜਾਏ ਅੰਦਰੋਂ ਆਵਾਜ਼ ਦਿੱਤੀ, ਐ ਹਸਨ ਮੈਨੂੰ ਆਖ ਰਿਹਾ ਖੋਲ ਦਰਵਾਜ਼ਾ, ਦੇਖ ਬਸੰਤ ਰੁੱਤ, ਠੰਡੀ ਮਿੱਠੀ ਖੁਸ਼ਬੂ ਵਾਲੀ ਹਵਾ ਦਾ ਲੈ ਨਜ਼ਾਰਾ ਤੇ ਤੱਕ ਕੁਦਰਤ ਨੂੰ, ਮੈਨੂੰ ਇਹ ਆਖ ਰਿਹਾ। ਬੜੀ ਦੇਖੀ ਹੈ ਬਸੰਤ, ਬੜਾ ਦੇਖਿਆ ਕੁਦਰਤ ਦਾ ਨਜ਼ਾਰਾ, ਪੜੀ ਲਈ ਹੈ ਬਾਹਰ ਦੀ ਖੁਸ਼ਬੂ, ਅੱਜ ਤੱਕ ਬਾਹਰ ਨਿਕਲਦੀ ਰਹੀ ਆ ਅੰਦਰੋਂ ਟੁੱਟੀ ਰਹੀ ਆ। ਤੂੰ ਮੈਨੂੰ ਇਹ ਨਾ ਆਖ ਕਿ ਬਾਹਰ ਨਿਕਲ ਤੇ ਕੁਦਰਤ ਦੇਖ, ਮੇਰੀ ਗੱਲ ਧਿਆਨ ਨਾਲ ਸੁਣ, ਤੂੰ ਬਾਹਰ ਦੇਖਣ ਦੀ ਬਜਾਏ ਅੰਦਰ ਦੇਖ ਕੇ ਤੇਰੇ ਹਿਰਦੇ ਵਿੱਚ ਕਿਤੇ ਬਸੰਤ ਚੱਲ ਜਾਏ। ਬੜੇ ਕਮਾਲ ਦੇ ਬੋਲ ਆਖੇ ਸੀ, ਕਹਿਣ ਲੱਗੀ ਜਿਵੇਂ ਜਿਵੇਂ ਕੁਦਰਤ ਨੂੰ ਦੇਖਦੀ ਗਈਆਂ ਕਾਦਰ ਤੋਂ ਟੁੱਟ ਗਈਆਂ, ਕੁਦਰਤ ਨੂੰ ਦੇਖਣ ਦੀ ਥਾਂ ਤੇ ਕਾਦਰ ਨੂੰ ਦੇਖਣ ਵਾਲਾ ਕੁਦਰਤ ਵਿੱਚੋਂ ਵੀ ਕਾਦਰ ਲੱਭ ਲੈਂਦਾ ਹੈ। ਇਹ ਹਸਨ ਬਾਹਰ ਆ ਤੇ ਕੁਦਰਤ ਦੇਖ ਦੀ ਥਾਂ ਤੇ ਅੱਜ ਤੋਂ ਬਾਅਦ ਇਹ ਆਖੀ ਕਿ ਅੰਦਰ ਆ ਤੇ ਕਾਦਰ ਨੂੰ ਦੇਖ। ਪਰ ਇੱਕ ਗੱਲ ਰਾਬੀਆ ਨੇ ਬੜੀ ਕਮਾਲ ਦੀ ਆਖੀ ਸੀ, ਕਹਿਣ ਲੱਗੀ ਇਹ ਬਾਹਰ ਦੀ ਬਸੰਤ ਨੂੰ ਦੇਖਾਂਗੀ ਤੇ ਦੋ ਮਹੀਨੇ ਮੈਂ ਅੰਦਰ ਆ ਕੇ ਬਸੰਤ ਪੈਦਾ ਕਰਨ ਵਾਲੇ ਨੂੰ ਦੇਖਾਂਗੀ ਤੇ ਸਾਰੀ ਜ਼ਿੰਦਗੀ। ਹਜ਼ੂਰ ਨੇ ਬਾਣੀ ਵਿੱਚ ਇੱਕ ਗੱਲ ਲਿਖੀ ਹੈ, ਆਪ ਬਸੰਤ ਜਗਤ ਸਭ ਵਾੜੀ, ਇਹ ਸੁੰਦਰ ਬਗੀਚੀ ਸੰਸਾਰ ਦੀ ਤੇ ਪਰਮਾਤਮਾ ਹੈ ਬਸੰਤ। ਬਸੰਤ ਆ ਜਾਏ ਤੇ ਵਾੜੀ ਵਿੱਚ ਹਰਿਆਵਲ ਹੈ, ਵਾਹਿਗੁਰੂ ਹਿਰਦੇ ਵਿੱਚ ਆ ਜਾਏ ਤੇ ਹਿਰਦੇ ਵਿੱਚ ਹਰਿਆਵਲ ਹੈ। ਅੱਖੀ ਕੁਦਰਤ ਕੰਨੀ ਬਾਣੀ ਮੁੱਖ ਆਖਣ ਸੱਚ ਨਾਮ। ਹਜ਼ੂਰ ਕਹਿੰਦੇ ਨੇ ਅੱਖਾਂ ਨਾਲ ਭਾਵੇਂ ਕੁਦਰਤ ਦੇਖੇ, ਇਹ ਤੇ ਨਹੀਂ ਹੈ ਕਿ ਅਸੀਂ ਦਰਵਾਜ਼ਾ ਬੰਦ ਕਰਕੇ ਅੰਦਰ ਬੈਠੇ ਰਹਿਣਾ। ਅੱਖਾਂ ਨਾਲ ਤੂੰ ਭਾਵੇਂ ਕੁਦਰਤ ਦੇਖੇ ਪਰ ਤੇਰੇ ਕੰਨਾਂ ਵਿੱਚ ਬਾਣੀ ਚੱਲਦੀ ਹੋਵੇ, ਤੇਰੇ ਮੁੱਖ ਵਿੱਚ ਸੱਚ ਨਾਮ ਦੀ ਗੱਲ ਹੋਵੇ। ਹੁਣ ਧਿਆਨ ਚ ਰੱਖਿਓ, ਜ਼ਿੰਦਗੀ ਦਾ ਬੜਾ ਵੱਡਾ ਨੁਕਤਾ ਹੈ, ਜਿਨ੍ਹਾਂ ਦੇ ਮੁੱਖ ਵਿੱਚ ਨਾਮ ਹੋਵੇਗਾ ਤੇ ਕੰਨਾਂ ਵਿੱਚ ਬਾਣੀ ਦੀਆਂ ਧੁਨਾਂ ਹੋਣਗੀਆਂ, ਉਹ ਅੱਖਾਂ ਨਾਲ ਕੁਦਰਤ ਦੇਖ ਕੇ ਕਾਦਰ ਨਾਲ ਜੁੜ ਜਾਣਗੇ। ਅੱਖੀ ਕੁਦਰਤ ਕੰਨੀ ਬਾਣੀ ਮੁੱਖ ਆਖਣ ਸੱਚ ਨਾਮ, ਪਤ ਕਾ ਧਨ ਪੂਰਾ ਹੋਵਾ ਲਾਗਾ ਸਹਿਜ ਧਿਆਨ। ਕਹਿਣ ਲੱਗੇ ਤੇਰੀ ਇੱਜ਼ਤ ਬਚਾਉਣ ਵਾਲਾ ਪਰਮਾਤਮਾ ਦਾ ਨਾਮ ਧਨ ਪੂਰੇ ਦਾ ਪੂਰਾ ਤੇਰੇ ਕੋਲ ਹੋਵੇਗਾ ਜਦੋਂ ਤੇਰਾ ਅੰਦਰੋਂ ਧਿਆਨ ਸਹਿਜ ਅਵਸਥਾ ਰਾਹੀਂ ਰੱਬ ਨਾਲ ਜੁੜ ਜਾਏਗਾ। ਉਹ ਧਿਆਨ ਟੁੱਟੇਗਾ। ਧਿਆਨ ਚ ਰੱਖੇ ਗੱਲ, ਬਾਹਰ ਕੁਛ ਫੁੱਲ ਨੇ ਜੋ ਦਿਨੇ ਖਿੜਦੇ ਨੇ ਸੂਰਜ ਨੂੰ ਦੇਖ ਕੇ, ਸੂਰਜਮੁਖੀ, ਸੂਰਜਮੁਖੀ ਕਮਲ ਅਤੇ ਹੋਰ ਕੁਛ ਫੁੱਲ। ਕੁਛ ਫੁੱਲ ਨੇ ਜਿਵੇਂ ਚੰਦ ਕੁਮੁਦਨੀ ਦੂਰੋਂ ਨਿਵਸਸ, ਉਹ ਕੁਮੁਦਨੀ ਜੋ ਚੰਦਰਮਾ ਨੂੰ ਦੇਖ ਕੇ ਖਿੜਦੀ ਹੈ। ਕੁਛ ਫੁੱਲ ਨੇ ਸੂਰਜ ਨੂੰ ਦੇਖ ਕੇ ਖਿੜਦੇ ਨੇ, ਕੁਛ ਫੁੱਲ ਨੇ ਜੋ ਚੰਦ ਨੂੰ ਦੇਖ ਕੇ ਖਿੜਦੇ ਨੇ, ਕੁਛ ਫੁੱਲ ਨੇ ਜਿਹੜੇ ਰਾਤ ਦੇ ਅੰਧੇਰੇ ਨੂੰ ਦੇਖ ਕੇ ਖਿੜਦੇ ਨੇ, ਰਾਤ ਦੀ ਰਾਣੀ ਵਰਗੇ। ਉਹਨਾਂ ਨੂੰ ਚੰਦ ਨਾਲ ਸੂਰਜ ਨਾਲ ਕੋਈ ਲੈਣਾ ਦੇਣਾ ਨਹੀਂ। ਰਾਤ ਪਈ ਤੇ ਰਾਤ ਦੀ ਰਾਣੀ ਦੇ ਫੁੱਲ ਖਿੜ ਪਏ, ਰਾਤ ਗਈ ਤੇ ਸਾਰੇ ਦੇ ਸਾਰੇ ਫੁੱਲ ਮੁੜ ਬੰਦ ਹੋ ਗਏ। ਪਰ ਸਤਿਗੁਰੂ ਕਹਿੰਦੇ ਨੇ ਬਾਹਰ ਐਸਾ ਕੋਈ ਫੁੱਲ ਨਹੀਂ ਦੇਖਿਆ ਜਿਹੜਾ ਖਿੜੇ ਹੋਏ ਫੁੱਲ ਨੂੰ ਦੇਖ ਕੇ ਕਿਤੇ ਖਿੜਦਾ ਹੋਵੇ। ਪਰ ਧਰਮ ਦੀ ਦੁਨੀਆਂ ਵਿੱਚ ਇੱਕ ਐਸੇ ਫੁੱਲ ਦੀ ਗੱਲ ਹੈ ਕਿ ਕਿਸੇ ਖਿੜੇ ਹੋਏ ਗੁਰੂ ਕੇ ਸਿੱਖ ਨੂੰ ਦੇਖ ਕੇ, ਬੰਦਗੀ ਸਿਮਰਨ ਵਾਲੇ ਨੂੰ ਦੇਖ ਕੇ ਵੀ ਕਿਸੇ ਸਿੱਖ ਦਾ ਹਿਰਦਾ ਖਿੜ ਜਾਂਦਾ ਹੈ। ਦੇਖ ਫੂਲ ਫੂਲ ਫੁੱਲੇ, ਤੂੰ ਕਿਸੇ ਫੁੱਲ ਨੂੰ ਦੇਖ ਕੇ ਕਿਤੇ ਫੁੱਲ ਜਾਏ, ਖਿੜਾਓ ਵਿੱਚ ਆ ਜਾਏ, ਕਿਤੇ ਐਸਾ ਕੋਈ ਗੁਰੂ ਕਾ ਸਿੱਖ ਮਿਲ ਜਾਏ, ਨਾਮ ਸਿਮਰਨ ਅਭਿਆਸੀ ਦੇ ਸੰਗ ਵਿੱਚ ਬੈਠ ਜਾਏ, ਤੇਰਾ ਮੁਰਝਾਇਆ ਹਿਰਦਾ ਜਿਹੜਾ ਉਹ ਖਿੜ ਜਾਏ। ਦੇਖ ਫੂਲ ਫੂਲ ਫੁੱਲੇ, ਹੰਗ ਤਿਆਗ ਤਿਆਗੇ, ਚਰਨ ਕਮਲ ਪਾਗੇ, ਤੁਮ ਮਿਲੋ ਪ੍ਰਭ ਸੁਭਾਗੇ, ਹਰ ਚੇਤ ਮਨ ਮੇਰੇ ਸਗਨ ਬਾਸ ਕੂਲੇ, ਇੱਕ ਰਹੇ ਸੂਪ ਪਠੂਲੇ, ਬਸੰਤ ਰੁੱਤ ਆਈ ਪ੍ਰਫੁੱਲਤਾ ਰਹੇ, ਅਬ ਕਲੂ ਆਇਓ ਰੇ ਇੱਕ ਨਾਮ ਬੋਵਹੋ ਬੋਵਹੋ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲਹੋ ਭੁੱਲਹੋ, ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ, ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ। ਹੇ ਮੇਰੇ ਮਨ ਤੇਰੀ ਜ਼ਿੰਦਗੀ ਵਿੱਚ ਨਾਮ ਦੀ ਰੁੱਤ ਆਈ ਹੈ, ਨਾਮ ਜਪ ਅੰਦਰ ਖਿੜਾਓ ਪੈਦਾ ਕਰ ਕਿ ਤੇਰੇ ਹਿਰਦੇ ਦੀ ਅਵਸਥਾ ਵਿੱਚ ਐਸਾ ਇੱਕ ਵਿਗਾਸ ਪੈਦਾ ਹੋ ਜਾਏ, ਹਿਰਦਾ ਖਿੜਾਓ ਵਿੱਚ ਚਲਾ ਜਾਏ ਤੇ ਆਪਣੀ ਜ਼ਿੰਦਗੀ ਵਿੱਚ ਇੱਕ ਆਨੰਦ ਅਤੇ ਇੱਕ ਖੇੜਾ ਪੈਦਾ ਕਰ ਸਕੇ। ਕਦੀ ਚਾਤ ਮਾਰ ਕੇ ਦੇਖਿਓ, ਜੇ ਬੰਦੀ ਨਿਤਨੇਮ ਤੇ ਸਿਮਰਨ ਤੋਂ ਛੁਟਕ ਗਏ, ਸਮਝ ਲੈਣਾ ਹਿਰਦੇ ਦਾ ਚਮਨ ਉਜੜ ਗਿਆ। ਕਿੱਥੇ ਖੜਾਓ ਰਹੇਗਾ, ਕਿੱਥੇ ਖੁਸ਼ੀਆਂ ਰਹਿਣਗੀਆਂ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਹੀਂ, ਵਾਹਿਗੁਰੂ ਜੀ ਦੀ ਨਜ਼ਰ ਨਹੀਂ, ਨਾਮ ਸਿਮਰਨ ਤੇ ਧਰਮ ਪੱਲੇ ਵਿੱਚ ਨਹੀਂ, ਜ਼ਿੰਦਗੀ ਵਿੱਚ ਦੁੱਖਾਂ ਨੇ ਘੇਰਾ ਪਾਉਣਾ ਹੈ। ਨਾ ਕਾਂਟੋਂ ਸੇ ਪੁੱਛੀਏ, ਨਾ ਗੁਲ ਸੇ ਪੁੱਛੀਏ, ਸਦਮਾ ਚਮਨ ਕੇ ਲੁੱਟਣੇ ਕਾ ਕਿਸੀ ਬੁਲਬੁਲ ਸੇ ਪੁੱਛੀਏ। ਕੰਡਿਆਂ ਨੂੰ ਕੀ ਪਤਾ ਹੈ ਚਮਨ ਉੱਜੜ ਜਾਏ ਤੇ ਕੀ ਹੁੰਦਾ ਹੈ, ਕਿਸੇ ਫੁੱਲਾਂ ਨੂੰ ਕੀ ਪਤਾ ਚਮਨ ਉੱਜੜ ਜਾਏ ਤੇ ਕੀ ਹੁੰਦਾ, ਇਹ ਤੇ ਬੁਲਬਲ ਦੱਸ ਦਈਏ ਮੇਰਾ ਚਮਨ ਉੱਜੜ ਗਿਆ। ਧਿਆਨ ਚ ਰੱਖਿਓ, ਇਹ ਤੇ ਗੁਰੂ ਕੇ ਸਿੱਖ ਨੂੰ ਪਤਾ ਹੈ ਕਿ ਜੇ ਨਾਮ ਵਿਸਰ ਗਿਆ ਮੇਰੀ ਮੌਤ, ਆਖਾਂ ਜੀਵਾਂ ਵਿਸਰੈ ਮਰ ਜਾਊ। ਇਹ ਨਹੀਂ ਹੈ ਮੈਂ ਅਰਜ਼ ਕਰਨ ਲੱਗਾ ਵੀ ਇਹ ਪੰਕਤੀਆਂ ਵੀ ਪੜ੍ਹ ਦੇ ਰਹੀਏ ਤੇ ਰੱਬ ਚੇਤੇ ਵਿੱਚ ਵੀ ਨਾ ਕਦੀ ਆਏ। ਜੀਵੀਏ ਵੀ ਬੜਾ ਸੋਹਣਾ, ਖਾਈਏ ਪੀਏ ਹੱਸੀਏ ਪਹਿਨੀਏ ਵੀ, ਤੇ ਕਦੀ ਇਹ ਸਮਝੀਏ ਨਾ ਕਿ ਮੇਰੀ ਤੇ ਧਰਮ ਦੀ ਜ਼ਿੰਦਗੀ ਦੀ ਮੌਤ ਹੋ ਗਈ ਹੈ, ਮੈਂ ਨਾਮ ਵਿਸਾਰੀ ਬੈਠਾ, ਮੈਨੂੰ ਵਾਹਿਗੁਰੂ ਭੁੱਲ ਗਿਆ। ਨਹੀਂ, ਗੁਰੂ ਕਾ ਸਿੱਖ ਸਮਝਦਾ ਮੇਰੀ ਜ਼ਿੰਦਗੀ ਦਾ ਸਵਰਗ, ਮੇਰੀ ਜ਼ਿੰਦਗੀ ਦਾ ਖੇੜਾ, ਮੇਰੀ ਜ਼ਿੰਦਗੀ ਦਾ ਬੈਕੁੰਠ, ਮੇਰੀ ਜ਼ਿੰਦਗੀ ਦਾ ਆਨੰਦ ਉਹ ਗੁਰੂ ਕਾ ਸ਼ਬਦ ਹੈ, ਉਹ ਨਾਮ ਸਿਮਰਨ ਹੈ, ਉਹ ਧਰਮ ਹੈ। ਜੇ ਮੇਰੇ ਪੱਲੇ ਵਿੱਚ ਨਾਮ ਸਿਮਰਨ ਤੇ ਧਰਮ ਹੈ, ਮੇਰੀ ਜ਼ਿੰਦਗੀ ਦਾ ਖੜਾਓ, ਮੇਰੀ ਜ਼ਿੰਦਗੀ ਦਾ ਇਹੀ ਸੁੱਖ ਮਾਸ ਹੈ। ਰੁੱਤ ਸਰਸ ਬਸੰਤ ਮਾਹ ਚੇਤ ਵੈਸਾਖ ਸੁੱਖ ਮਾਸ ਜੀਓ। ਹਜ਼ੂਰ ਕਹਿੰਦੇ ਨੇ ਇਹ ਬਸੰਤ ਦੀ ਰੁੱਤ ਆਈ ਤੇਰੇ ਵਾਸਤੇ ਚੇਤਰ ਤੇ ਵਿਸਾਖ ਦੇ ਦੋ ਮਹੀਨਿਆਂ ਦੀ ਬਣ ਕੇ, ਜੋ ਤੇਰੀ ਜ਼ਿੰਦਗੀ ਦਾ ਇੱਕ ਸੁੱਖ ਮਾਸ ਸੁੱਖ ਵਾਲਾ ਮਹੀਨਾ ਬਣ ਕੇ ਆਈ ਹੈ ਜੀ।
ਹਰ ਜੀਓ ਨਾਹ ਮਿਲਿਆ ਮੌਲਿਆ ਮਨ ਤਨ ਸਾਸ ਜੀਓ।
ਨਾਹੋ ਦੇ ਅਰਥ ਨੇ ਪਤੀ, ਪਰਮਾਤਮਾ ਰੂਪੀ ਪਤੀ ਤੈਨੂੰ ਮਿਲ ਗਿਆ। ਹਰ ਜੀਓ ਨਾਹੋ ਮਿਲਿਆ ਮੌਲਿਆ ਮਨ ਤਨ ਸਾਸ ਜੀਓ। ਤੇਰੇ ਮਨ ਤਨ ਵਿੱਚ ਤੇ ਤੇਰੇ ਸਵਾਸਾਂ ਵਿੱਚ ਐਸਾ ਖਿੜਾਓ ਪੈਦਾ ਹੋ ਗਿਆ, ਤੇਰਾ ਮਨ ਐਸੇ ਵਿਗਾਸ ਵਿੱਚ ਚਲਾ ਗਿਆ, ਤੇਰਾ ਤਨ ਖਿੜਾਓ ਵਿੱਚ ਚਲਾ ਗਿਆ, ਤੇਰੇ ਸਵਾਸਾਂ ਵਿੱਚ ਹੌਕੇ ਨਹੀਂ ਰਹਿ ਗਏ, ਤੇਰੇ ਸਵਾਸਾਂ ਵਿੱਚ ਰਸ ਭਰ ਗਿਆ। ਧਿਆਨ ਚ ਰੱਖਿਓ, ਗਰਮ ਸਾਹ ਵੀ ਨਿਕਲਦੇ ਨੇ ਜਿਨ੍ਹਾਂ ਨੂੰ ਵਿਛੋੜਾ ਪੈਦਾ ਹੁੰਦਾ ਹੈ, ਪਰ ਮਿੱਠੇ ਸਾਹ ਵੀ ਨਿਕਲਦੇ ਨੇ ਜਿਨ੍ਹਾਂ ਨੂੰ ਮਿਲਾਪ ਪੈਦਾ ਹੋ ਜਾਂਦਾ ਹੈ। ਜੇ ਵਾਹਿਗੁਰੂ ਜੀ ਦਾ ਮਿਲਣ ਹੋ ਗਿਆ ਤੇ ਸਤਿਗੁਰੂ ਕਹਿੰਦੇ ਤੇਰੀ ਜ਼ਿੰਦਗੀ ਵਿੱਚ ਇੱਕ ਖੜਾਓ ਐਸਾ ਬਣ ਗਿਆ, ਪਰਮਾਤਮਾ ਰੂਪੀ ਪਤੀ ਮਿਲਣ ਦੇ ਨਾਲ ਮਨ ਵਿੱਚ ਖੇੜਾ, ਤਨ ਵਿੱਚ ਖੇੜਾ, ਤੇਰੇ ਸਵਾਸ ਸੁਖਦਾਇਕ ਬਣ ਗਏ ਹਨ ਜੀ।
ਕਰ ਨਾਹੁ ਨੇਚਲ ਅਨੰਤ ਸਖੀਏ ਚਰਨ ਕਮਲ ਪ੍ਰਫੁੱਲਿਆ।
ਘਰ ਨਾਹੋ ਨਿਹਚਲ, ਜੇ ਤੇਰੇ ਘਰ ਵਿੱਚ ਤੇਰਾ ਪਤੀ ਹੈ ਤੇ ਸਮਝ ਲੈਣਾ ਤੇਰੀ ਜ਼ਿੰਦਗੀ ਦਾ ਟਿਕਾਓ ਹੈ, ਤੇਰੀ ਜ਼ਿੰਦਗੀ ਵਿੱਚ ਆਨੰਦ ਹੈ, ਤੇਰੀ ਜ਼ਿੰਦਗੀ ਵਿੱਚ ਪ੍ਰਫੁੱਲਤਾ ਹੈ, ਖੇੜਾ ਹੈ। ਕਰ ਨਾ ਹੋ ਨਿਹਚਲ ਅਨੰਦ ਸਖੀਏ ਚਰਨ ਕਮਲ ਪ੍ਰਫੁੱਲਿਆ। ਤੂੰ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਜੁੜਿਆ, ਤੇਰੇ ਅੰਦਰ ਖਿੜਾਓ ਪੈਦਾ ਹੋ ਗਿਆ, ਤੇਰੇ ਅੰਦਰ ਆਨੰਦ ਹੀ ਆਨੰਦ ਬਣ ਗਿਆ। ਵਾਹਿਗੁਰੂ ਜੀ ਘਰ ਵਿੱਚ ਹੋਣ ਤੇ ਦੁੱਖ ਕਿੱਥੋਂ ਹਮਨ। ਇਹ ਗੱਲ ਮੈਂ ਕਹਿ ਲਿਵਾਂ, ਹਰ ਜੀਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ। ਆਪ USA ਚ ਰਹਿੰਦੇ ਹੋ, ਜੇ ਕਿਸੇ ਦਾ ਇੱਥੋਂ ਦੇ ਰਾਸ਼ਟਰਪਤੀ ਨਾਲ ਨਾਤਾ ਹੋਵੇ ਜਾਂ ਮਿੱਤਰਤਾ ਹੋਵੇ, ਉਹ ਕਿੰਨੇ ਕੁ ਫਖਰ ਨਾਲ ਕਹਿੰਦਾ ਹੋਵੇ ਗੱਲ ਹੈ ਬੁਸ਼ ਮੇਰਾ ਦੋਸਤ, ਬੁਸ਼ ਨਾਲ ਮੇਰੀ ਸਾਂਝਦਾਰੀ। ਇਹ ਤੇ ਦੇਸ਼ ਦੀ ਗੱਲ ਹੈ ਨਾ, ਕੋਈ ਦੁਨਿਆਵੀ ਕਾਰਜ ਉਹ ਸਵਾਰ ਦੇਵੇਗਾ, ਉਸ ਨੂੰ ਦੁਨਿਆਵੀ ਤੌਰ ਤੇ ਇਸ ਦੇਸ਼ ਵਿੱਚ ਰਹਿੰਦਿਆਂ ਸ਼ਾਇਦ ਕੋਈ ਮੁਸ਼ਕਲ ਨਾ ਬਣਾਵੇਗੀ, ਪਰ ਸਤਿਗੁਰੂ ਕਹਿੰਦੇ ਨੇ ਜੇ ਪਰਮਾਤਮਾ ਤੇਰਾ ਮਿੱਤਰ ਬਣ ਜਾਏਗਾ, ਜੇ ਪਰਮਾਤਮਾ ਰੂਪੀ ਪਤੀ ਜੀਵਾਤਮਾ ਦਾ ਪਤੀ ਬਣ ਜਾਏਗਾ ਤੇ ਤੇਰੀ ਜ਼ਿੰਦਗੀ ਵਿੱਚ ਤੇ ਕਦੀ ਦੁੱਖ ਆਉਣ ਦੀ ਗੱਲ ਹੀ ਕੋਈ ਨਹੀਂ ਰਹਿ ਜਾਏਗੀ, ਤੇਰੀ ਜ਼ਿੰਦਗੀ ਤੇ ਕਦੀ ਆਵਾਗਮਨ ਦੇ ਚੱਕਰ ਵਿੱਚ ਨਹੀਂ ਜਾਏਗੀ। ਹਰ ਜੀਓ ਹਰ ਨਾ ਹੋ ਨਿਹਚਲ, ਘਰ ਨਾ ਹੋ ਨਿਹਚਲ ਅਨੰਦ ਸਖੀਏ। ਜੇ ਤੇਰੇ ਘਰ ਵਿੱਚ ਉਹ ਨਾ ਹੋ ਉਹ ਪਰਮਾਤਮਾ ਰੂਪੀ ਪਤੀ ਜੋ ਸਦਾ ਕਾਇਮ ਰਹਿਣ ਵਾਲਾ ਹੈ, ਨਿਹਚਲ ਹੈ ਜੋ ਕਦੀ ਨਹੀਂ ਚਲਾਏ ਮਨ ਹੁੰਦਾ, ਤੇ ਅਨੰਦ ਸਖੀਏ ਹੇ ਸਖੀਏ ਹੈ ਸਤਸੰਗੀ ਰੂਪੀ ਸਹੇਲੀਏ ਇਸਤਰੀਏ, ਤੇਰੀ ਜ਼ਿੰਦਗੀ ਵਿੱਚ ਫਿਰ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਜੁੜ ਕੇ ਪ੍ਰਫੁੱਲਿਆ ਦੀ ਅਵਸਥਾ, ਖਿੜਾਓ ਦੀ ਅਵਸਥਾ ਆ ਜਾਏਗੀ। ਮੈਂ ਇੱਕ ਛੋਟੀ ਜਿਹੀ ਅਰਜ਼ ਕਰਨ ਲੱਗਾ, ਫੁੱਲ ਤੇ ਉਹੀ ਫੁੱਲ ਹੁੰਦਾ ਪਰ ਜੇ ਬੰਦ ਹੋ ਜਾਏ ਤੇ ਖੁਸ਼ਬੂ ਨਹੀਂ ਮਿਲਦੀ। ਮੈਂ ਖੁਦ ਪਿੱਛੇ ਤਜਰਬਾ ਕੀਤਾ, ਰਾਤ ਦੀ ਰਾਣੀ ਦੇ ਫੁੱਲ ਬੜੀ ਦੂਰ ਤੱਕ ਖੁਸ਼ਬੂ ਵੰਡਦੇ ਨੇ, ਬਹੁਤ ਦੂਰ ਤੱਕ, ਪਰ ਸੁਬਹ ਸੁਬਹ ਅਜੇ ਕਰੀਬ 7 ਕੁ ਵਜੇ ਹੋਣਗੇ, 6 ਵਜੇ ਸੂਰਜ ਨਿਕਲਿਆ, 7 ਵਜੇ ਫੁੱਲ ਅਜੇ ਬੰਦ ਹੀ ਹੋਏ ਸੀ ਤੇ ਮੈਂ ਫੁੱਲਾਂ ਦੇ ਨਾਲ ਨੱਕ ਲਾ ਕੇ ਵੀ ਸੁੰਘ ਕੇ ਦੇਖਿਆ ਵੀ ਦੇਖਾਂ ਸ਼ਾਇਦ ਖੁਸ਼ਬੂ ਕੋਈ ਆਉਂਦੀ ਹੈ। ਉਹ ਰਾਤ ਦੀ ਰਾਣੀ ਜਿਹੜੀ ਬਗੈਰ ਨੱਕ ਲਗਾਏ ਤੋਂ ਲੰਘਦੇ ਰਾਹੀ ਨੂੰ ਵੀ ਖੁਸ਼ਬੂ ਪਈ ਬਣਦੀ ਸੀ, ਨੱਕ ਨਾਲ ਲਾ ਕੇ ਵੀ ਦੇਖਿਆ ਤੇ ਰੱਤੀ ਭਰ ਵੀ ਖੁਸ਼ਬੂ ਨਹੀਂ ਸੀ। ਮੈਂ 3 ਮਹੀਨੇ ਪਹਿਲਾਂ ਦੀ ਗੱਲ ਹੀ ਕਰ ਰਿਹਾ, ਨਰੋਬੀ ਚ ਸਾਂ, ਜਿਸ ਗ੍ਰਹਿ ਵਿੱਚ ਰਹਿ ਰਿਹਾ ਸਾਂ, ਉਹਨਾਂ ਦੇ ਦਰਵਾਜ਼ੇ ਤੇ ਉਹ ਰਾਤ ਦੀ ਰਾਣੀ ਦਾ ਪੌਦਾ ਲੱਗਾ ਤੇ ਸੁਬਹਾ ਸੁਬਹਾ ਮੈਂ ਚੱਲਿਆ ਤੇ ਸੋਚਿਆ ਵੀ ਦੇਖਾਂ ਤੇ ਸਹੀ ਤਜਰਬਾ ਤੇ ਕਰਾਂ, ਪਰ ਅਜੇ ਬੰਦ ਹੀ ਹੋਏ ਤੇ ਸੁਬਹਾ ਸੁਬਹਾ ਦਾ ਹੀ ਸਮਾਂ ਹੈ, ਬਿਲਕੁਲ ਖੁਸ਼ਬੂ ਨਹੀਂ ਹੈ। ਹੈ ਉਹੀ ਰਾਤ ਦੀ ਰਾਣੀ ਜਿਹੜੀ ਦੂਰ ਤੱਕ ਖੁਸ਼ਬੂ ਬਣਦੀ ਹੈ, ਪਰ ਜੇ ਫੁੱਲ ਬੰਦ ਹੋ ਜਾਏ ਤੇ ਕੋਈ ਖੁਸ਼ਬੂ ਨਹੀਂ। ਹੈ ਉਹੀ ਹਿਰਦਾ ਜੇ ਵਿਗਾਸ ਵਿੱਚ ਨਹੀਂ, ਨਾਮ ਸਿਮਰਨ ਨਾਲ ਨਹੀਂ, ਸ਼ਬਦ ਨਾਲ ਨਹੀਂ ਜੁੜਿਆ, ਕੋਈ ਆਨੰਦ ਨਹੀਂ, ਕੋਈ ਖੇੜਾ ਨਹੀਂ, ਕੋਈ ਸੁੱਖ ਨਹੀਂ, ਕੋਈ ਸ਼ਾਂਤੀ ਨਹੀਂ, ਕੋਈ ਸ਼ੁਭ ਗੁਣਾਂ ਦੀ ਖੁਸ਼ਬੂ ਨਹੀਂ। ਜੇ ਉਹੀ ਹਿਰਦਾ ਖਿੜਾਓ ਵਿੱਚ ਚਲਾ ਗਿਆ ਤੇ ਸੱਚ ਕਰਕੇ ਜਾਣਿਓ ਕਿ ਉਸੇ ਹਿਰਦੇ ਦੀ ਕੈਸੀ ਗੱਥ ਹੈ। ਸੁਮੇਰ ਪਰਬਤ ਤੇ ਇੱਕ ਬ੍ਰਹਮ ਕਮਲ ਹੁੰਦਾ ਹੈ ਜਿਸ ਦਾ ਆਕਾਰ ਫੁੱਲ ਦਾ 1.25 ਇੰਚ ਹੈ। ਧਿਆਨ ਚ ਰੱਖਿਓ 1.25 ਇੰਚ ਕਿੱਡਾ ਕੁ ਬਣਦਾ ਹੈ, ਕਿਤੇ ਬਹੁਤ ਛੋਟਾ ਫੁੱਲ ਹੈ ਉਸ ਬ੍ਰਹਮ ਕਮਲ ਦਾ, ਪਰ ਜਦੋਂ ਖਿੜਦਾ ਤੇ ਮੀਲਾਂ ਤੱਕ ਉਹ ਖੁਸ਼ਬੂ ਬਣਦਾ, 3-3, 4-4 ਮੀਲ ਤੱਕ ਉਸਦੀ ਖੁਸ਼ਬੂ ਫੈਲ ਜਾਂਦੀ ਹੈ। ਬ੍ਰਹਮ ਕਮਲ ਖਿੜੇ ਤੇ 4-5 ਮੀਲ ਤੱਕ ਖੁਸ਼ਬੂ ਬਣਦਾ, ਕਿਸੇ ਦਾ ਹਿਰਦਾ ਕਮਲ ਖਿੜ ਜਾਏ ਤੇ ਸਾਰੀ ਦੁਨੀਆਂ ਵਿੱਚ ਖੁਸ਼ਬੂ ਬਣਦਾ। ਜਿਸੇ ਦੇ ਹਿਰਦੇ ਵਿੱਚ ਐਸੀ ਅਵਸਥਾ ਬਣ ਜਾਏ ਤੇ ਹਜ਼ੂਰ ਕਹਿੰਦੇ ਨੇ ਚਰਨ ਕਮਲ ਪਰ ਫੁੱਲਿਆ, ਤੂੰ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਕਿਤੇ ਜੁੜ, ਜਿਸ ਨਾਲ ਤੇਰਾ ਹਿਰਦਾ ਖਿੜਾਓ ਵਿੱਚ ਆ ਜਾਵੇ ਜੀ।
ਸੁੰਦਰ ਸੁਗੜ ਸੁਜਾਨ ਬੇਤਾ ਗੁਣ ਗੋਬਿੰਦ ਅਮੁੱਲਿਆ।
ਵਾਹਿਗੁਰੂ ਜੀ ਦੇ ਗੁਣਾਂ ਦਾ ਜ਼ਿਕਰ ਕਰਦੇ ਨੇ, ਉਹ ਸੁੰਦਰ ਹੈ, ਉਹ ਸੁਗੜ ਬਹੁਤ ਸੂਝਵਾਨ ਹੈ, ਉਹ ਸੁਜਾਨ ਸਭ ਕੁਛ ਜਾਣਦਾ ਹੈ, ਉਹ ਬੇਤਾ ਕਹੀਏ ਉਸ ਕੋਲ ਐਸਾ ਵਕਤਵ ਹੈ, ਐਸਾ ਗਿਆਨ ਭਰਿਆ ਹੋਇਆ ਹੈ ਕਿ ਦੁਨੀਆਂ ਦੇ ਵੱਡੇ ਵੱਡੇ ਜੋ ਵੇਤਾ ਬਣੇ ਨੇ ਉਸ ਵਾਹਿਗੁਰੂ ਦੀ ਕਿਤੇ ਜ਼ਰਾ ਕੁ ਚਰਨ ਕਮਲ ਦੀ ਧੂੜ ਦਾ ਇੱਕ ਕਿਨਕਾ ਲੈ ਕੇ ਬਣ ਗਏ ਨੇ। ਤੋ ਇਤਨਾ ਜੋ ਉਹ ਗੋਬਿੰਦ ਅਮੁੱਲਿਆ ਕਹੀਏ, ਜਿਸ ਦੇ ਗੁਣਾਂ ਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ, ਉਹ ਐਸੀ ਬਖਸ਼ਿਸ਼ ਦਾ ਮਾਲਕ ਹੈ ਮੇਰਾ ਵਾਹਿਗੁਰੂ ਜੀ।
ਵਡਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਸ ਜੀਓ।
ਕਿਸੇ ਵੱਡਿਆਂ ਭਾਗਾਂ ਵਾਲੇ ਨੇ ਉਸ ਵਾਹਿਗੁਰੂ ਨੂੰ ਪਾਇਆ ਤੇ ਜਿਸ ਨੇ ਪਾਇਆ ਹਜ਼ੂਰ ਕਹਿੰਦੇ ਸਾਰੇ ਉਸਨੇ ਆਪਣੇ ਦੁੱਖ ਗਵਾਏ। ਵਡਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਸ ਜੀਓ, ਉਸ ਦੀ ਜ਼ਿੰਦਗੀ ਦੀ ਆਸ ਪੂਰੀ ਹੋਵੇ। ਜੋ ਜ਼ਿੰਦਗੀ ਕਿਸੇ ਮਕਸਦ ਲਈ ਸੀ, ਨਿਰਾਸ ਨਹੀਂ ਸੰਸਾਰ ਤੋਂ ਜਾਏਗਾ। ਧਿਆਨ ਚ ਰੱਖਿਓ, ਹਰ ਮਨੁੱਖ ਚਾਹੁੰਦਾ ਹੈ ਕਿ ਮੇਰੀਆਂ ਆਸਾਂ ਪੂਰੀਆਂ ਹੋਵਣ। ਸਤਿਗੁਰੂ ਕਹਿੰਦੇ ਨੇ ਆਸਾਂ ਪੂਰਨ ਕਰਨ ਵਾਲੇ ਵਾਹਿਗੁਰੂ ਜੀ ਨਾਲ ਜੁੜ ਜਾ, ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਚਲੇ ਜਾਣਗੇ, ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਤੇ ਖੇੜਾ ਤੇਰੇ ਪਾਸ ਹੋਵੇਗਾ, ਅਗਾਂ ਸੰਸਾਰ ਵਿੱਚ ਵੀ ਤੂੰ ਸੁੱਖ ਬਣ ਸਕੇਗਾ। ਯੂਰਪ ਦਾ ਇੱਕ ਕਵੀ ਹੋਇਆ ਮਿਲਟਨ, ਨੇਤਰਹੀਨ ਸੀ, ਅੱਖਾਂ ਨਹੀਂ ਸਨ ਇਸ ਦੀਆਂ, ਪਰ ਇਸ ਦੀ ਜਿਹੜੀ ਪਤਨੀ ਸੀ ਨਾ, ਬਹੁਤ ਖੂਬਸੂਰਤ ਸੀ। ਖੂਬਸੂਰਤ ਇੱਕ ਹੁੰਦੀ ਹੈ ਸੂਰਤ, ਇੱਕ ਹੁੰਦੀ ਹੈ ਸੀਰਤ, ਅਕਲ। ਅਕਲ ਤੋਂ ਬਿਲਕੁਲ ਸੱਖਣੀ ਸੀ, ਪਰ ਸ਼ਕਲ ਦੀ ਬਹੁਤ ਖੂਬਸੂਰਤ ਸੀ, ਬਹੁਤ ਖੂਬਸੂਰਤ। ਇਸ ਦਾ ਇੱਕ ਦੋਸਤ ਆਇਆ ਮਿਲਟਨ ਦਾ, ਤੇ ਮਿਲਟਨ ਨੂੰ ਕਹਿਣ ਲੱਗਾ ਤੇਰੀ ਪਤਨੀ ਬੜੀ ਖੂਬਸੂਰਤ ਹੈ, ਗੁਲਾਬ ਦੇ ਫੁੱਲ ਵਰਗੀ, ਗੁਲਾਬ ਦੇ ਫੁੱਲ ਵਰਗੀ। ਤੇ ਮਿਲਟਨ ਨੇ ਇੱਕ ਜਵਾਬ ਦਿੱਤਾ, ਕਹਿਣ ਲੱਗਾ ਮੇਰੀਆਂ ਅੱਖਾਂ ਨਹੀਂ ਕਿ ਮੈਂ ਇਸ ਨੂੰ ਦੇਖ ਸਕਾਂ ਕਿ ਖੂਬਸੂਰਤ ਹੈ, ਤੂੰ ਆਪਣੀ ਅੱਖ ਨਾਲ ਦੇਖਿਆ ਤੇ ਇਹ ਆਖਿਆ ਕਿ ਇਹ ਬੜੀ ਖੂਬਸੂਰਤ ਹੈ। ਕਹਿਣ ਲੱਗਾ ਮੈਨੂੰ ਤੇ ਹੁਣ ਤੱਕ ਇਸ ਕੋਲੋਂ ਕੰਡੇ ਹੀ ਚੁਬੇ ਨੇ, ਗੁਲਾਬ ਦੇ ਫੁੱਲ ਵਾਲੀ ਕੋਈ ਗੱਲ ਹੀ ਨਹੀਂ ਲੱਭੀ ਹੈ। ਅਕਲ ਨਹੀਂ ਸੀ, ਬੜਬੋਲੀ ਸੀ, ਵਿਹਾਰ ਪਤੀ ਨਾਲ ਚੰਗਾ ਨਹੀਂ ਸੀ। ਇੱਕ ਗੱਲ ਮਿਲਟਨ ਨੇ ਆਖੀ, ਕਹਿਣ ਲੱਗਾ ਮੇਰੀ ਜ਼ਿੰਦਗੀ ਦਾ ਤਜਰਬਾ ਹੈ ਕਿ ਇਸ ਕੋਲ ਗੁਲਾਬ ਦੇ ਫੁੱਲ ਵਾਲੀ ਕੋਈ ਖੁਸ਼ਬੂ ਨਹੀਂ ਮੈਨੂੰ ਮਿਲੀ। ਜੋ ਅੱਜ ਤੱਕ ਮੇਰੇ ਨਾਲ ਇਸ ਨੇ ਵਿਹਾਰ ਕੀਤਾ, ਕਹਿਣ ਲੱਗਾ ਮੈਨੂੰ ਇਸ ਗੁਲਾਬ ਦੇ ਫੁੱਲ ਤੋਂ ਕੰਡੇ ਕੰਡੇ ਚੁਬੇ ਨੇ। ਕਹਿਣ ਲੱਗਾ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਗੱਲ ਦੁਨੀਆਂ ਨੂੰ ਦੱਸ ਕੇ ਜਾਵਾਂਗਾ ਕਿ ਕੋਈ ਗੁਲਾਬ ਦੇ ਫੁੱਲ ਵਰਗਾ ਹੋਵੇ, ਕੰਡੇ ਤੇ ਭਾਵੇਂ ਨਾਲ ਹੋਣ ਪਰ ਖੁਸ਼ਬੂ ਤੇ ਵੰਡੇ ਨਾ, ਜਿਹੜੇ ਗੁਲਾਬ ਦੇ ਫੁੱਲ ਹੋ ਕੇ ਵੀ ਕਿਸੇ ਨੂੰ ਕੰਡੇ ਚੁਬਾਉਂਦੇ ਨੇ। ਕਹਿਣ ਲੱਗਾ ਉਸ ਗੁਲਾਬ ਦੇ ਫੁੱਲ ਨੂੰ ਮਤ ਕੋਈ ਗੁਲਾਬ ਆਖਿਓ, ਇਹ ਆਖਿਓ ਕਿ ਇਸ ਦੇ ਸਾਰੇ ਕੰਡੇ ਹੀ ਕੰਡੇ ਨੇ, ਇਹ ਗੁਲਾਬ ਨਹੀਂ ਹੈ। ਹੋਵੇ ਮਨੁੱਖ ਨਾਮ ਸਿਮਰਨ ਤੋਂ ਸਖਣਾ, ਪਰ ਉਪਕਾਰੀ ਸੁਭਾਅ ਤੋਂ ਸਖਣਾ, ਸੇਵਾ ਭਾਵ ਤੋਂ ਸਖਣਾ, ਜ਼ੁਬਾਨ ਦੀ ਸ਼ੀਰੀ ਮਿਠਾਸ ਤੋਂ ਸਖਣਾ, ਤੇ ਸਮਝ ਲੈਣਾ ਜ਼ਿੰਦਗੀ ਗੁਲਾਬ ਦੇ ਫੁੱਲ ਵਰਗੀ ਸੀ, ਪਰ ਕੰਡਿਆਂ ਵਿੱਚ ਅਸੀਂ ਇਸ ਜ਼ਿੰਦਗੀ ਨੂੰ ਐਸਾ ਬਣਾ ਕੇ ਰੱਖ ਲਿਆ ਕਿ ਆਪਣੀ ਜ਼ਿੰਦਗੀ ਅੱਜ ਅਸੀਂ ਬਰਬਾਦ ਕਰੀ ਜਾ ਰਹੇ ਹਾਂ। ਧੰਨ ਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਜੀ, ਬਚਪਨ ਦੀ ਗਾਥਾ ਬੜੀ ਇਤਿਹਾਸ ਵਿੱਚ ਅਸੀਂ ਬਾਰ ਬਾਰ ਸ਼ਰਵਣ ਕੀਤੀ ਹੈ, ਜਾ ਰਹੇ ਨੇ ਚਮਨ ਵਿੱਚ ਦੀ ਸੁੰਦਰ ਬਗੀਚੀ ਵਿੱਚ ਦੀ, ਤੇ ਚੋਲਾ ਬੜਾ ਖੁੱਲਾ ਪਾਇਆ ਨੇ, ਇੱਕ ਫੁੱਲ ਦੇ ਨਾਲ ਚੋਲੇ ਦੀ ਕਲੀ ਅਟਕੀ ਏ, ਫੁੱਲ ਚੋਲੇ ਦੀ ਕਲੀ ਨਾਲ ਫਸ ਕੇ ਟੁੱਟ ਕੇ ਧਰਤੀ ਤੇ ਡਿੱਗ ਪਿਆ, ਰੁਕ ਗਏ ਨੇ। ਬੜਾ ਹੀ ਕੋਮਲ ਫੁੱਲ ਹੈ, ਬਹੁਤ ਕੋਮਲ, ਉਸ ਫੁੱਲ ਨੂੰ ਟੁੱਟੇ ਹੋਏ ਨੂੰ ਦੇਖ ਰਹੇ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਵਾਜ਼ ਦੇ ਕੇ ਆਖਿਆ ਸੀ, ਬੇਟਾ ਜੇ ਚੋਲੇ ਵੱਡੇ ਪਹਿਨਣੇ ਹੋਵਣ ਤੇ ਚੋਲੇ ਸੰਭਾਲ ਕੇ ਚੱਲੀਦਾ, ਚੋਲਿਆਂ ਦਾ ਫੈਲਾਓ ਇਤਨਾ ਵੱਡਾ ਨਹੀਂ ਕਰ ਲਈਦਾ ਕਿ ਲੰਘਦਿਆਂ ਫੁੱਲ ਹੀ ਤੋੜਦੇ ਜਾਈਏ। ਤੇ ਧੰਨ ਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਜੀ ਨੇ ਸਾਰੀ ਜ਼ਿੰਦਗੀ ਉਹ ਚੋਲਾ ਜਦੋਂ ਵੀ ਪਾਇਆ ਉਸ ਦੀ ਕਲੀ ਹੱਥ ਵਿੱਚ ਫੜ ਕੇ ਤੁਰਦੇ ਸੀ, ਮਤਾ ਕਿਤੇ ਕੋਈ ਕਲੀ ਨਾਲ ਅਟਕ ਕੇ ਕਿਸੇ ਦੀ ਕਲੀ ਨਾ ਟੁੱਟ ਜਾਏ। ਗੱਲ ਜ਼ਰਾ ਧਿਆਨ ਚ ਰੱਖਿਓ, ਜ਼ਿੰਦਗੀ ਦਾ ਚੋਲਾ ਇਤਨਾ ਫਲਾਅ ਵਾਲਾ ਨਾ ਹੋਵੇ ਕਿ ਤੁਹਾਡੇ ਬੋਲ ਸੁਣ ਕੇ ਕਿਸੇ ਦਾ ਦਿਲ ਟੁੱਟ ਜਾਏ। ਕਿਸੇ ਪੌਦੇ ਤੇ ਲੱਗਿਆ ਹੋਇਆ ਫੁੱਲ ਜੇ ਕਿਸੇ ਚੋਲੇ ਨਾਲ ਅਟਕ ਕੇ ਟੁੱਟ ਵੀ ਗਿਆ ਤੇ ਸ਼ਾਇਦ ਉਸ ਪੌਦੇ ਤੇ ਕੋਈ ਹੋਰ ਵੀ ਫੁੱਲ ਲੱਗੇਗਾ, ਪਰ ਕਿਸੇ ਦੇ ਦਿਲ ਦਾ ਫੁੱਲ ਜੇ ਕਿਤੇ ਟੁੱਟ ਗਿਆ ਤੇ ਦੁਬਾਰਾ ਉਹ ਨਹੀਂ ਲੱਗਣਾ। ਇਸ ਕਰਕੇ ਜ਼ਿੰਦਗੀ ਐਸੇ ਖੜਾਓ ਵਾਲੀ ਬਣਾਉਣਾ ਕਿ ਤੁਹਾਡੇ ਜੀਵਨ ਵਿੱਚ ਸੁੱਖ ਸ਼ਾਂਤੀ ਹੋਵੇ, ਤੁਹਾਡੇ ਜੀਵਨ ਵਿੱਚ ਆਨੰਦ ਹੋਵੇ, ਉਸ ਆਨੰਦ ਤੇ ਸੁੱਖ ਸ਼ਾਂਤੀ ਨੂੰ ਅਗਾਂਹ ਵੀ ਤੁਸੀਂ ਵੰਡ ਸਕੋ, ਤਾਂ ਕਿ ਉਸ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਆਪਣੇ ਕੋਲ ਵੀ ਸਿਮਰਨ ਹੋਵੇ, ਹੋਰਨਾਂ ਨੂੰ ਵੀ ਕਰਵਾ ਸਕੋ, ਆਪਣੇ ਕੋਲ ਵੀ ਮਿਠਾਸ ਹੋਵੇ, ਹੋਰਨਾਂ ਨੂੰ ਵੀ ਵੰਡ ਸਕੋ, ਆਪਣੇ ਕੋਲ ਵੀ ਪਰ ਉਪਕਾਰੀ ਸੁਭਾਅ ਹੋਵੇ, ਹੋਰਨਾਂ ਨੂੰ ਵੀ ਵੰਡ ਸਕੋ, ਤਾਂ ਕਿ ਗੁਰੂ ਦੀ ਬਖਸ਼ਿਸ਼ ਨਾਲ ਹਜ਼ੂਰ ਕਹਿੰਦੇ ਨੇ ਪਰਮਾਤਮਾ ਰੂਪੀ ਪਤੀ ਮਿਲ ਜਾਏ ਤੇ ਜ਼ਿੰਦਗੀ ਵਿੱਚ ਐਸਾ ਆਨੰਦ ਤੇ ਖੇੜਾ ਬਣ ਜਾਂਦਾ ਕਿ ਜ਼ਿੰਦਗੀ ਦੇ ਸਾਰੇ ਦੁੱਖ ਵੀ ਮੁੱਕ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਰਹਿ ਜਾਂਦਾ। ਜੀ
ਬਿਨਵੰਤ ਨਾਨਕ ਸ਼ਰਨ ਤੇਰੀ, ਮਿੱਟੀ ਜਮ ਕੀ ਤਰਾਸ ਜੀਓ।
ਸਤਿਗੁਰੂ ਕਹਿੰਦੇ ਨੇ ਮੇਰੀ ਬੇਨਤੀ ਹੈ ਕਿ ਮੈਂ ਹੇ ਵਾਹਿਗੁਰੂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਮੇਰੇ ਤੇ ਰਹਿਮਤ ਕਰੋ। ਜਿਹੜੇ ਸ਼ਰਨ ਵਿੱਚ ਚਲੇ ਜਾਂਦੇ ਨੇ ਉਹਨਾਂ ਦੇ ਸਾਰੇ ਦੁੱਖ ਮੁੱਕ ਜਾਂਦੇ ਨੇ, ਜਮ ਦਾ ਤਰਾਹ ਵੀ ਨਹੀਂ ਰਹਿੰਦਾ ਵੀ ਹਾਏ ਜਮ ਦੂਤ ਲੈ ਜਾਣਗੇ, ਕਰਮਾਂ ਦਾ ਫਲ ਭੋਗਣਾ ਪਏਗਾ, ਨਰਕਾਂ ਦੇ ਚੱਕਰ ਵਿੱਚ ਪੈਣਾ ਪਏਗਾ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਜਾ ਕੇ ਨਾਮ ਸਿਮਰਨ ਭਰੀ ਅਵਸਥਾ ਨਾਲ ਜ਼ਿੰਦਗੀ ਨੂੰ ਜੋੜ ਕੇ ਉਹ ਜਮ ਦੇ ਤਰਾਹ ਨੂੰ ਵੀ ਮੁਕਾ ਲੈਂਦੇ ਨੇ। ਇਹ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਨ, ਜੀਵਨ ਵਿੱਚ ਐਸੀ ਬਸੰਤ ਚੜ ਆਵੇ ਕਿ ਨਾਮ ਸਿਮਰਨ ਨਾਲ ਜੁੜ ਕੇ ਉਹ ਵਾਹਿਗੁਰੂ ਜੋ ਸਦਾ ਲਈ ਬਸੰਤ ਪੈਦਾ ਕਰਨ ਵਾਲੇ ਨੇ ਉਹਨਾਂ ਨਾਲ ਜੁੜ ਜਾਈਏ, ਤਾਂ ਕਿ ਸਾਡੇ ਹਿਰਦੇ ਦੀ ਬਗੀਚੀ ਖਿੜ ਪਵੇ, ਉਸ ਵਿੱਚ ਨਾਮ ਸਿਮਰਨ ਵਾਲੀ ਅਵਸਥਾ ਦੇ ਰਾਹੀਂ ਮਨ ਸਦਾ ਖਿੜਾਓ ਵਿੱਚ ਹੀ ਚਲਾ ਜਾਏ। ਇੱਥੇ ਮੈਂ ਇੱਕ ਅਰਜ਼ ਕਰਨ ਲੱਗਾ, ਬਾਹਰ ਇੱਕ ਗੁਲਾਬ ਦਾ ਫੁੱਲ ਜਦੋਂ ਨਹੀਂ ਖਿੜਦਾ ਤੇ ਇੱਕ ਡੋਡੀ ਹੈ, ਇੱਕ ਡੋਡੀ ਜਦੋਂ ਖਿੜਦਾ ਤੇ ਉਸ ਦੀਆਂ ਕਈ ਪੱਤੀਆਂ ਬਣ ਜਾਂਦੀਆਂ ਨੇ, ਪਰ ਦਿਲ ਦੀ ਗੱਲ ਬਿਲਕੁਲ ਉਲਟ ਹੈ। ਜੇ ਹਿਰਦਾ ਨਹੀਂ ਖਿੜਦਾ ਤੇ ਕਈ ਪੱਤੀਆਂ ਵਿੱਚ ਵੰਡਿਆ ਹੋਇਆ, ਜੇ ਹਿਰਦਾ ਖਿੜ ਜਾਏ ਤੇ ਇੱਕ ਹੋ ਜਾਂਦਾ ਹੈ। ਜਿਨ ਕੋ ਹਿਰਦੈ ਵਿਗਾਸ ਹੈ ਭਾਉ ਦੂਜਾ ਨਾਹੀ, ਜਿਨ੍ਹਾਂ ਦੇ ਹਿਰਦੇ ਵਿੱਚ ਵਿਗਾਸ ਪੈਦਾ ਹੋ ਜਾਂਦਾ ਉੱਥੇ ਦਵੈਤ ਭਾਵ ਦੀ ਗੱਲ ਮੁੱਕ ਜਾਂਦੀ ਹੈ ਕਿ ਇਹ ਹੋਰ ਹੈ, ਇਹ ਹੋਰ ਹੈ, ਇਹ ਹੋਰ ਹੈ, ਬਲਕਿ ਨਹੀਂ ਇੱਕ ਪਰਮਾਤਮਾ ਨਾਲ ਜੁੜ ਜਾਂਦਾ। ਸਵਾਮੀ ਰਾਮ ਤੀਰਥ ਜੀ ਜਦੋਂ ਜਪਾਨ ਵਿੱਚ ਗਏ ਨੇ ਤੇ ਜਪਾਨ ਦੇ ਬਾਦਸ਼ਾਹ ਨੇ ਸਵਾਮੀ ਰਾਮ ਤੀਰਥ ਨੂੰ ਰੋਟੀ ਦਾ ਸੱਦਾ ਦਿੱਤਾ ਤੇ ਜਦੋਂ ਸ਼ਾਹੀ ਮਹਿਲ ਦੇ ਅੰਦਰ ਪ੍ਰਵੇਸ਼ ਕਰਨ ਲੱਗੇ ਤੇ ਬਾਹਰ ਲਾਣ ਵਿੱਚ ਕੀ ਦੇਖਿਆ ਨੇ, ਇੱਕ ਗਮਲੇ ਵਿੱਚ ਪੌਦਾ ਲੱਗਾ, ਬੜਾ ਵੱਡਾ ਗਮਲਾ ਸੀ। ਜਦੋਂ ਉਸ ਦੇ ਥੱਲੜੇ ਤਨੇ ਵੱਲ ਝਾਤ ਮਾਰੀ, ਗੇਲੀ ਵੱਲ ਝਾਤ ਮਾਰੀ ਤੇ ਬਹੁਤ ਵੱਡੀ, ਤੇ ਜਦੋਂ ਕੱਦ ਦੇਖਿਆ ਤੇ 2.5 ਫੁੱਟ ਸਾਰਾ। ਮਾਲੀ ਫਿਰਦਾ ਸੀ, ਮਾਲੀ ਨੂੰ ਆਵਾਜ਼ ਦਿੱਤੀ, ਮਾਲੀ ਗੱਲ ਸੁਣ, ਕਹਿਣ ਲੱਗੇ ਕਿਸ ਕਿਸਮ ਦਾ ਬੂਟਾ ਹੈ? ਜਦੋਂ ਮੈਂ ਥੱਲਿਓਂ ਦੇਖਦਾ ਤੇ ਬਹੁਤ ਵੱਡੀ ਗੇਲੀ ਇਸ ਦੀ ਤੇ ਕੱਦ ਇਸ ਦਾ 2.5 ਫੁੱਟ, ਇਹ ਕਿਸ ਕਿਸਮ ਦਾ ਬੂਟਾ ਹੈ? ਤੇ ਮਾਲੀ ਨੇ ਆਖਿਆ, ਦਰਅਸਲ ਸਵਾਮੀ ਜੀ, ਇਸ ਬੂਟੇ ਦੀ ਨਸਲ ਜਿਹੜੀ ਹੈ ਨਾ, ਇਹ 150-200 ਫੁੱਟ ਉਚਾਈ ਤੱਕ ਜਾਣ ਵਾਲੀ ਹੈ, ਪਰ 200-200 ਫੁੱਟ ਉੱਚੇ ਜਾਣ ਵਾਲੇ ਇਸ ਬੂਟੇ ਨੂੰ ਛੋਟੇ ਗਮਲੇ ਵਿੱਚ ਲਾ ਦਿੰਦਾ ਹੈ, ਤੇ ਛੋਟੇ ਗਮਲੇ ਵਿੱਚ ਲੱਗਣ ਕਰਕੇ ਥੱਲਿਓ ਤੇ ਮੋਟਾ ਹੋ ਗਿਆ, ਪਰ ਜੜ ਥੱਲੇ ਨਹੀਂ ਜਾ ਸਕੀ, ਇਸ ਕਰਕੇ ਵੱਧ ਨਹੀਂ ਸਕਿਆ। 200 ਫੁੱਟ ਤੱਕ ਉੱਚਾ ਜਾਣ ਵਾਲਾ ਬੂਟਾ 2 ਫੁੱਟ ਤੱਕ ਹੀ ਸੀਮਿਤ ਰਹਿ ਗਿਆ। ਧਿਆਨ ਚ ਰੱਖਿਓ, ਜਦੋਂ ਅਸੀਂ ਆਪਣੀ ਮੈਂ ਵਿੱਚ ਚਲੇ ਗਏ, ਮੈਂ ਇਤਨੇ ਵਿਸ਼ਾਲ ਪਰਮਾਤਮਾ ਨੂੰ ਦੇਖਣ ਵਾਲੀ ਸੁਰਤੀ ਸਾਡੀ ਜਿਹੜੀ ਸੀ ਨਾ, ਉਹ ਤੰਗ ਹੋ ਕੇ ਰਹਿ ਗਏ। ਬਸ ਛੋਟਾ ਜਿਹਾ ਦਾਇਰਾ ਬਣਾ ਲਿਆ, ਛੋਟਾ ਜਿਹਾ। ਤੇ ਜਿਹੜੇ ਵੀਰ ਵਾਹਿਗੁਰੂ ਵਾਹਿਗੁਰੂ ਸਿਮਰਨ ਵਿੱਚ ਚਲੇ ਜਾਂਦੇ ਨੇ, ਜ਼ਿੰਦਗੀ ਇੱਕ ਵਿਸ਼ਾਲ ਦਾਇਰੇ ਵਿੱਚ ਐਸੀ ਸਮਾ ਜਾਂਦੀ ਹੈ ਕਿ ਹਰ ਥਾਂ ਤੇ ਉਸ ਵਾਹਿਗੁਰੂ ਨੂੰ ਦੇਖਣ ਵਾਲੀ ਬਣ ਜਾਂਦੀ ਹੈ। ਜਿਸ ਦਿਨ ਹਰ ਥਾਂ ਤੇ ਵਾਹਿਗੁਰੂ ਨੂੰ ਦੇਖਣ ਵਾਲੀ ਬਿਰਤੀ ਬਣ ਜਾਏਗੀ, ਉਸ ਦਿਨ ਸੱਚ ਕਰਕੇ ਜਾਣਿਓ ਕਿ ਜ਼ਿੰਦਗੀ ਵਿੱਚ ਸਦਾ ਹੀ ਖੇੜਾ ਹੀ ਖੇੜਾ ਬਣਿਆ ਰਹੇਗਾ, ਜ਼ਿੰਦਗੀ ਵਿੱਚ ਸਦਾ ਬਸੰਤ ਬਣੀ ਰਹੇਗੀ। ਇਹ ਸਤਿਗੁਰੂ ਬਖਸ਼ਿਸ਼ ਕਰਨ ਕਿ ਹਿਰਦੇ ਵਿੱਚ ਬਸੰਤ ਚੜ ਜਾਏ। ਉਹ ਹੈ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਕਰਮ ਲਿਖਣਤੈ ਪਾਈ ਹੈ ਇਹ ਰੁੱਤ ਸੁਹਾਈ, ਵਾਨਤਰਨ ਤ੍ਰੈ ਪੁਣ ਮੋਲਿਆ ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬੌੜ ਨਾ ਧਾਈ, ਪੰਜੇ ਬੱਦੇ ਮਹਾਂਬਲੀ ਕਰ ਸੱਚਾ ਧੋਆ, ਆਪਣੇ ਚਰਨ ਜਪਾਇਨ ਵਿੱਚ ਦਇਓ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ, ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹੇ ਸਮਾਵੈ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ, ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੈ, ਅਗਮ ਅਗੋਚਰ ਸਹਿਬੋ ਦੂਸਰ ਲਵੈ ਨਾ ਲਾਵੈ, ਸੱਚ ਪੂਰੈ ਗੁਰ ਉਪਦੇਸ਼ਿਆ ਨਾਨਕ ਸੁਣਾਵੈ। ਬਸੰਤ ਕੀ ਵਾਰ, ਗੁਰੂ ਬਖਸ਼ਿਸ਼ ਕਰਨ, ਵਾਹਿਗੁਰੂ ਜੀ ਨਾਲ ਜੁੜ ਜਾਈਏ, ਸਾਰੇ ਰੋਗ ਸੁੱਖ ਮੁੱਕ ਜਾਣ, ਅੰਦਰ ਜ਼ਿੰਦਗੀ ਆਨੰਦ ਤੇ ਖੇੜੇ ਵਾਲੀ ਬਣ ਜਾਏ। ਮੈਂ ਫਤਿਹ ਸਾਂਝੀ ਕਰਨ ਤੋਂ ਪਹਿਲਾਂ ਇੱਕ ਵਾਰੀ ਅਰਜ਼ ਕਰਾਂਗਾ, ਸਾਰੇ ਪਿਆਰ ਨਾਲ ਆਖੋ, ਵਾਹਿਗੁਰੂ 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 ਵਾਹਿਗੁਰੂ। ਗੁਰੂ ਬਖਸ਼ਿਸ਼ ਕਰਨ, ਸਿਮਰਨ ਭਰੀ ਅਵਸਥਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗ, ਨਿਤਨੇਮ ਤੇ ਸੇਵਾ ਨਾਲ ਜ਼ਿੰਦਗੀ ਬਤੀਤ ਹੋਵੇ, ਸ਼ੁਭ ਗੁਣ ਪੱਲੇ ਵਿੱਚ ਹੋਣ, ਲੋਕ ਪ੍ਰਲੋਕ ਸਦਾ ਹੀ ਖੜਾ ਵਾਲਾ ਬਣਿਆ ਰਹਿ ਸਕੇ ਜੀ। ਇੰਨੇ ਅੱਖਰ ਪ੍ਰਵਾਨ ਕਰਨਾ, ਭੁੱਲਾਂ ਦੀ ਖਿਮਾ ਕਰਨਾ, ਜੋ ਕੱਲ ਦਾ ਉਪਦੇਸ਼ ਹੈ ਉਹ ਦੂਸਰੀ ਰੁੱਤ ਹੈ, ਗਰੀਖਮ ਰੁੱਤ, ਗਰਮੀ ਵਾਲੀ ਰੁੱਤ। ਬਾਹਰ ਤੇ ਗਰਮੀ ਵਾਲੀ ਰੁੱਤ ਜੇਠ ਹਾੜ ਵਿੱਚ ਆਉਂਦੀ ਹੈ, ਪਰ ਅੰਦਰ ਜੀਵਨ ਵਿੱਚ ਉਹ ਗਰੀਖਮ ਰੁੱਤ ਕੀ ਹੈ, ਉਹ ਵਿਚਾਰਾ ਕੱਲ ਅਸੀਂ ਸ਼ਰਵਣ ਕਰ ਸਕੀਏ, ਸਮੇਂ ਨਾਲ ਪੁੱਜਣ ਦਾ ਯਤਨ ਕਰਨਾ। ਗੁਰੂ ਕਿਰਪਾ ਕਰਨ, ਹਾਰਦਿਕ ਧੰਨਵਾਦ, ਆਓ ਸਾਰੇ ਗੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।